ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ ਜੀ ਵਿਜੇ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰੀਏ, ਜਥੇਦਾਰ ਗੜਗੱਜ ਦੀ ਜਥੇਦਾਰੀ ਖਤਰੇ ਦੇ ਵਿੱਚ ਹੈ ਜੀ ਹੁਣ।
ਬਿਲਕੁਲ ਵਿਜੇ ਜੀ, ਇਹ ਕਿਹਾ ਜਾ ਸਕਦਾ ਜਿਸ ਤਰ੍ਹਾਂ ਦਾ ਇਹ ਮਾਮਲਾ ਹੋਇਆ ਸੀਗਾ ਤਖਤਾਂ ਦੇ ਟਕਰਾਅ ਵਾਲਾ, ਉਹਦੇ ਵਿੱਚ ਹੁਣ ਸ਼੍ਰੋਮਣੀ ਕਮੇਟੀ ਸਿੱਧੇ ਰੂਪ 'ਚ ਸਾਹਮਣੇ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਫਦ ਇਸ ਤਖਤਾਂ ਦੇ ਵਿਵਾਦ ਨੂੰ ਸੁਲਝਾਉਣ ਦੇ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਭੇਜਿਆ ਜਾ ਰਿਹਾ, ਜਿਹਦੀ ਅਗਵਾਈ ਰਘੂਜੀਤ ਸਿੰਘ ਬਿਰਖੋਰੀ ਕਰਨਗੇ। ਸੋ ਤਾਂ ਕਿ ਇਹ ਰਾਬਤਾ ਬਣ ਸਕੇ, ਇਹ ਕੋਸ਼ਿਸ਼ ਹੋ ਸਕੇ ਇੱਕ ਦੂਸਰੇ ਦੇ ਪ੍ਰਤੀ ਕੁਝ ਫੈਸਲੇ ਆਉਣ, ਕਿਉਂਕਿ ਇਹ ਟਕਰਾਅ ਉਸ ਸਮੇਂ ਵੱਡਾ ਹੋ ਗਿਆ ਸੀਗਾ ਜਦੋਂ ਇੱਧਰੋਂ ਕਾਰਵਾਈ ਤੋਂ ਬਾਅਦ, ਕਿਉਂਕਿ ਆਪਾਂ ਪਹਿਲਾਂ ਵੀ ਉਸ ਦਿਨ ਵਿਸਥਾਰਤ ਗੱਲ ਕੀਤੀ ਸੀ ਕਿ ਜਿਹੜੇ ਸਾਬਕਾ ਜਥੇਦਾਰ ਨੇ ਰਣਜੀਤ ਸਿੰਘ ਗੌਹਰ, ਉਹਨਾਂ ਬਾਰੇ ਉੱਧਰੋਂ ਲੈ ਕੇ ਫੈਸਲੇ ਦੇ ਉਲਟ ਜਾ ਕੇ ਇਹਨਾਂ ਨੇ ਫੈਸਲਾ ਲਿਆ ਅਤੇ ਉਹਨਾਂ ਨੂੰ ਮਾਫ਼ੀ ਦੇ ਦਿੱਤੀ, ਹੈ ਨਾ, ਉਹ ਸਾਰਾ ਕੁਛ ਉਹਨਾਂ ਦਾ ਪੁਰਾਣਾ ਮਾਮਲਾ ਖਤਮ ਕਰ ਦਿੱਤਾ। ਉਸ ਪ੍ਰਕਿਰਿਆ ਤੋਂ ਉੱਥੇ ਤਾਂ ਨਾਰਾਜ਼ ਹੋਈ, ਪਰ ਉਹਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਾ ਮਾਮਲਾ ਵੀ ਨਾਲ ਬਚਿਆ ਜਾ ਰਿਹਾ ਕਿ ਉਹਨਾਂ ਲਈ ਵੀ ਜਿਵੇਂ ਇਹਨਾਂ ਨੇ ਰਾਹ ਖੋਲਿਆ, ਉਹ ਤੋਂ ਬਾਬਾ ਹਰਨਾਮ ਸਿੰਘ ਧੂਮਾਵਰੀ ਨਾਰਾਜ਼ ਨੇ, ਉਹਨਾਂ ਨੇ ਫਿਰ ਪਟਨਾ ਸਾਹਿਬ ਤੋਂ ਕਹਿੰਦੇ ਜੀ ਇਹ ਕਾਰਵਾਈ ਪਵਾਤੀ। ਸੋ ਇਹ ਸਾਰੀ ਪ੍ਰਕਿਰਿਆ 'ਚ ਉੱਧਰੋਂ ਜਦੋਂ ਫੈਸਲੇ ਆਏ ਕਿ ਜੀ ਅਸੀਂ ਤਨਖਾਹੀਆ ਕਰਾਰ ਦਿੰਦੇ ਹਾਂ ਦੋਵੇਂ ਜਥੇਦਾਰਾਂ ਨੂੰ, ਕੁਲਦੀਪ ਸਿੰਘ ਗੜਗੱਜ ਔਰ ਬਾਬਾ ਟੇਕ ਸਿੰਘ ਧਨੌਲਾ ਨੂੰ, ਅਤੇ ਇਸੇ ਪ੍ਰਕਿਰਿਆ 'ਚ ਉਹਨਾਂ ਨੇ ਸੁਖਬੀਰ ਬਾਦਲ ਨੂੰ ਵੀ ਤਲਬ ਕਰ ਲਿਆ। ਇਹ ਤੋਂ ਬਾਅਦ ਫਿਰ ਇੱਧਰੋਂ ਕਾਰਵਾਈ ਸ਼ੁਰੂ ਹੋਈ ਕਿ ਪੰਜ ਪਿਆਰਿਆਂ ਤੋਂ ਕਿਹਾ ਗਿਆ ਜੀ ਕਿ ਪੰਜ ਪਿਆਰਿਆਂ ਨੇ ਤੁਹਾਡਾ ਫੈਸਲਾ ਖਾਰਜ ਕਰਤਾ, ਉਹ ਨਹੀਂ ਮੰਨਦੇ ਪਟਨਾ ਸਾਹਿਬ ਦੇ ਫੈਸਲੇ ਨੂੰ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੀ ਪੰਜ ਪਿਆਰੇ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਵੀ ਪੰਜ ਪਿਆਰੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ। ਸੋ ਜਦੋਂ ਇੱਦਾਂ ਫੈਸਲੇ ਆਏ ਤਾਂ ਇਹਦੇ ਨਾਲ ਸਮੁੱਚੀ ਸਿੱਖ ਲੁਕਾਈ ਦੇ ਵਿੱਚ, ਸਿੱਖ ਭਾਈਚਾਰੇ ਦੇ ਵਿੱਚ ਇਹ ਇੱਕ ਚੰਗਾ ਸੁਨੇਹਾ ਨਹੀਂ ਗਿਆ। ਇਸ ਨੂੰ ਇਸ ਪੱਖੋਂ ਵੀ ਲਿਆ ਗਿਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਆਪਣੇ ਆਕਾਮਾਂ ਜਿਹੜੇ ਕਹਿੰਦੇ ਨੇ ਅਸੀਂ ਤਾਂ ਮੁਲਾਜ਼ਮ ਵਾਂਗ ਰੱਖਦੇ ਹਾਂ, ਜਿਹੜੇ ਕਹਿਣ ਚਲੇ ਜਾਂਦੇ ਨੇ ਕਿ ਅਸੀਂ ਤਨਖਾਹ 'ਤੇ ਰੱਖਿਆ, ਜਿਹੜੇ ਮਿੰਟ 'ਚ ਤੋਰ ਦਿੰਦੇ ਨੇ, ਮਿੰਟ 'ਚ ਜਿਹਨਾਂ ਦਾ ਵਿਵਹਾਰ ਰਿੰਝ ਹੈ ਕੌਮ ਦੇ ਜਥੇਦਾਰਾਂ ਨਾਲ,
ਜੀ
ਕਿ ਉਹਨਾਂ ਆਪਣੇ ਆਕਾਮਾਂ ਨੂੰ ਜੀ, ਮਤਲਬ ਉਹਨਾਂ ਦੇ ਹੁਕਮਾਂ ਨੂੰ ਜੀ ਪਾਲਣ ਕਰਨ ਲੱਗਿਆਂ ਆਪਣੀ ਸੂਝ ਤੋਂ ਕੰਮ ਨਹੀਂ ਲੈ ਸਕੇ, ਉਹਨਾਂ ਨੇ ਇੱਕੋ ਦਿਨ ਇੰਨੇ ਫਰੰਟ ਖੋਲ੍ਹੇ ਕਿ ਜਿਹਦੇ ਨਾਲ ਸੁਖਬੀਰ ਬਾਦਲ ਹੋਰੀ ਵੀ ਕਹਿੰਦੇ ਹੁਣ ਨਾਰਾਜ਼ ਅਤੇ ਨਿਰਾਸ਼ ਦੱਸੇ ਜਾ ਰਹੇ ਨੇ
ਜੀ।
ਵੈਸੇ ਤਾਂ ਇਹ ਵੀ ਚਰਚਾ ਕੌਮ ਦੇ ਵਿੱਚ ਹੈ ਜੀ ਕਿ ਇਹ ਸਰਨਾਹੋਰਾਂ ਦੇ ਨੇੜੇ ਸੀਗੇ, ਇਸ ਲਈ ਲੱਗੇ ਨੇ, ਸਰਨਾਹੋਰਾਂ ਨੇ ਲਵਾਏ ਨੇ ਜਥੇਦਾਰ ਜੀ, ਪਰ ਹੁਣ ਜੇ ਸੁਖਬੀਰ ਬਾਦਲ ਨਾਰਾਜ਼ ਨੇ ਅਤੇ ਇਹ ਨਾਰਾਜ਼ਗੀ ਸੁਖਬੀਰ ਨਾਲੋਂ ਪਹਿਲਾਂ ਧਾਮੀ ਉਹਨਾਂ 'ਚ ਹੈਗੀ ਹੈ। ਧਾਮੀ ਹੋਰੀ ਤਾਂ ਲਗਾਤਾਰ ਇਸ ਪ੍ਰਕਿਰਿਆ 'ਚ ਨੇ ਕਿ ਆਪਾਂ ਨਵੇਂ ਜਥੇਦਾਰ ਲੱਭ ਲਈਏ। ਆਪਾਂ ਪਿਛਲੇ ਦਿਨੀ ਗੱਲ ਵੀ ਕੀਤੀ ਸੀ ਕਿ ਬਲਵੰਤ ਸਿੰਘ ਰਾਜੂ ਉਹਨਾਂ ਦਾ ਨਾਮ ਵੀ ਚੱਲਿਆ, ਉਹ ਅਕਾਲੀ ਦਲ ਦੇ ਅੰਦਰੋਂ ਹੀ ਚੱਲਿਆ, SGPC ਦੇ ਅੰਦਰੋਂ ਹੀ ਚੱਲਿਆ, ਅਤੇ ਜਿਹੜੇ ਸੁਝਾਅ ਮੰਗੇ ਗਏ ਨੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ, ਉਹਦੇ ਵਿੱਚ ਜਗਤਾਰ ਸਿੰਘ ਹਵਾਰਾ ਦਾ ਨਾਮ ਦਾ ਵੀ ਸੁਝਾਅ ਆ ਰਿਹਾ, ਕਿਉਂਕਿ ਮਤਵਾਜੀ ਜਥੇਦਾਰ ਵਜੋਂ ਉਹਨਾਂ ਨੂੰ ਲਾਇਆ ਹੋਇਆ। ਸੋ ਇਸ ਦੇ ਉੱਤੇ ਵੀ ਗੱਲ ਤੁਰ ਰਹੀ ਹੈ, ਪਰ ਕੁਝ ਹੋਰ ਸੁਹਿਰਦ ਨਾਵਾਂ ਦੇ ਉੱਤੇ ਵੀ ਚਰਚਾ ਹੈ ਕਿ ਆਪਾਂ ਇਹਨਾਂ ਨੂੰ ਲਾ ਲਿਆ ਜਾਵੇ। ਬਾਬਾ ਟੇਕ ਸਿੰਘ ਧਨੌਲਾ ਦਾ ਜਾਣਾ ਵੀ ਤੈਅ ਹੈ, ਪਰ ਇੱਧਰ ਇਹ ਸਭ ਦੇ ਵਰਤਾਰੇ ਦੇ ਵਿਚਾਲੇ ਜਦੋਂ ਤਖਤਾਂ ਦੇ ਟਕਰਾਅ ਨੂੰ ਘਟਾਉਣ ਲਈ ਸ਼੍ਰੋਮਣੀ ਕਮੇਟੀ ਕੋਸ਼ਿਸ਼ ਕਰ ਰਹੀ ਹੈ, ਤਾਂ ਉਹਦੇ ਵਿੱਚ ਮੰਨਿਆ ਜਾ ਰਿਹਾ ਕਿ ਇਸ ਟਕਰਾਅ ਨੂੰ ਸਮੇਟਣ ਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਾਂਭੇ ਕੀਤਾ ਜਾ ਸਕਦਾ, ਜਦੋਂ ਕਿ ਜਿਹੜਾ ਵਿਅਕਤੀ ਇਸ ਅਹੁਦੇ ਤੱਕ ਆਇਆ ਕਿ ਉਹ ਇੰਨੀ ਆਸਾਨੀ ਨਾਲ ਹੁਣੇ ਚਲਾ ਜਾਏਗਾ, ਫਿਰ ਉਹਦੇ ਵੀ ਸ਼ਕਤੀਆਂ ਤਾਂ ਕੰਮ ਕਰਨਗੀਆਂ। ਸੋ ਇਸ ਲਈ ਉਹ ਸ਼ਕਤੀਆਂ ਵੱਧ ਕੰਮ ਕਰਦੀਆਂ ਤਾਂ ਜਾਂ ਹਟਾਉਣ ਵਾਲੀ ਸ਼ਕਤੀਆਂ ਵੱਧ ਕੰਮ ਕਰਦੀਆਂ, ਦੇਖਣ ਵਾਲੀ ਗੱਲ ਹੈ, ਉਹ ਟਕਰਾਅ ਹੋਏਗਾ ਹੁਣ। ਸੋ ਇਸ ਲਈ ਇਹ ਮਾਨਸੂਨ ਐਂਟਰ ਤਾਂ ਕਰ ਗਈ ਆ, ਹੁਣ ਬਰਸਦੀ ਕਦੋਂ ਹੈ ਇਹ ਦੇਖਣ ਵਾਲੀ ਗੱਲ ਹੈ। ਸੋ ਇਹ ਮਾਮਲਾ ਬਿਲਕੁਲ ਇਹ ਆ ਗਿਆ, ਅਤੇ ਇਹਦੇ ਵਿੱਚ ਹੁਣ ਕਦੋਂ ਤੱਕ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਆਪਣੀ ਜਥੇਦਾਰੀ ਨੂੰ ਬਚਾ ਕੇ ਰੱਖਦੇ ਨੇ, ਜਾਂ ਕਦੋਂ ਉਹਨਾਂ ਨੂੰ ਵਿਦਾਇਗੀ ਮਿਲ ਜਾਂਦੀ ਹੈ, ਇਹ ਵੀ ਪ੍ਰਕਿਰਿਆ ਹੋਊਗੀ ਕਿ ਹੁਣ ਤੋਰਨ ਲੱਗਿਆਂ ਕੋਈ ਸੁਧਾਰ ਹੋਊਗਾ ਪਹਿਲਾਂ ਨਾਲੋਂ
ਜੀ,
ਜਾਂ ਹੁਣ ਵੀ ਪਹਿਲਾਂ ਵਾਲੀ ਵਿਵਹਾਰ ਹੋਊਗਾ, ਇਹ ਵੀ ਧਿਆਨ ਦੇਖਣ ਵਾਲੀ ਗੱਲ ਹੈ। ਸੋ ਇਹ ਬਿਲਕੁਲ ਜੀ ਇਹ ਲੱਗ ਰਹੀ ਹੈ ਚਰਚਾ ਕੌਮ ਦੇ ਵਿੱਚ ਤੁਰ ਪਈ ਹੈ, ਪੰਥ ਦੇ ਵਿੱਚ ਤੁਰ ਪਈ ਹੈ, ਬਾਦਲਾਂ ਦੀ ਗਲਿਆਰੇ 'ਚ ਵੀ ਤੁਰ ਪਈ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹਟਾਇਆ ਜਾ ਸਕਦਾ। ਔਰ ਜਿਹੜੀ ਖਬਰ ਆਪਾਂ ਕਰ ਰਹੇ ਹੁੰਦੇ ਹਾਂ ਵਿਜੇ ਜੀ, ਕਈ ਵਾਰ ਇਹ ਨਹੀਂ ਗਾ ਕਿ ਆਪਾਂ ਅੱਜ ਕੀਤੀ ਸਵੇਰ ਹੁੰਦਿਆਂ ਹੀ ਹੋ ਜਾਣੀ,
ਹਾਂਜੀ ਹਾਂਜੀ ਹਾਂਜੀ,
ਹੈ ਨਾ, ਪਰ ਜਿਹੜੀ ਚਰਚਾ 'ਚ ਤੁਰੀ ਹੈ ਉਹ ਕਿਵੇਂ, ਕਿਉਂਕਿ ਰਾਜਨੀਤੀ 'ਚ ਕਿਹੜੇ ਮੋੜ 'ਤੇ ਕਿੱਥੇ ਜਾ ਕੇ ਪੈਂਤਰਾ ਬਦਲ ਜਾਣਾ ਇਹਦੇ ਬਾਰੇ, ਪਰ ਅੱਜ ਇਹ ਚਰਚਾ ਹੈਗੀ ਹੈ, ਇਸ ਲਈ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ
ਜੀ। ਅੱਛਾ ਦੀਪਕ ਜੀ, ਇਹ ਦੱਸਿਓ, ਦੇਖੋ ਵੈਸੇ ਨਾ ਸਿਆਸਤ ਜਿੱਥੇ ਮਰਜ਼ੀ ਹੋਵੇ, ਭਾਵੇਂ ਇੱਥੇ ਪੱਛਮੀ ਮੁਲਕਾਂ 'ਚ ਹੋਵੇ ਜਾਂ ਭਾਰਤ 'ਚ ਕਿਸੇ ਵੀ ਹੋਰ ਮੁਲਕ 'ਚ, ਜਿਹੜੇ ਵੋਟਰਾਂ ਦੇ ਜਾਂ ਸੁਸਾਇਟੀ ਦੇ ਵੱਖੋ ਵੱਖਰੇ ਤਬਕੇ ਹੁੰਦੇ ਨੇ, ਇਹ ਗੱਲ ਨਿਸ਼ਾਨਦੇਹੀ ਜੀ ਹੋਈ ਹੁੰਦੀ ਆ ਵੀ ਆਹ ਵਾਲਾ ਜਿਹੜਾ ਤਬਕਾ ਹੈਗਾ ਇਹ ਫਲਾਨੀ ਪਾਰਟੀ ਦੇ ਹੱਕ 'ਚ ਭੁਗਤੇਗਾ, ਕਾਮਿਆਂ ਦਾ ਤਬਕਾ, ਕਿਸਾਨਾਂ ਦਾ ਤਬਕਾ ਫਲਾਨੀ ਪਾਰਟੀ ਦਾ ਪੱਖ ਪੂਰੇਗਾ, ਜਿਹੜੇ ਉਦਯੋਗਪਤੀ ਨੇ ਉਸ ਤਬਕੇ ਨੇ ਫਲਾਨੀ ਪਾਰਟੀ ਦਾ ਪੱਖ ਪੂਰਨਾ, ਪਰ ਇਹ ਸਮੀਕਰਨ ਕਦੇ ਕਦੇ ਬਦਲਦੇ ਵੀ ਰਹਿੰਦੇ ਨੇ। ਅਸੀਂ ਰੀਸੈਂਟਲੀ ਆਪਣੇ ਕੈਨੇਡਾ ਦੇ ਇਲੈਕਸ਼ਨ ਦੇ ਵਿੱਚ ਵੀ ਵੇਖਿਆ ਕਿ ਜਿਹੜੀਆਂ ਕਈ ਯੂਨੀਅਨ ਸੀਗੀਆਂ, ਕਾਮੇ ਸੀਗੇ, ਉਹ ਰਵਾਇਤੀ ਤੌਰ 'ਤੇ ਜਿਹੜੀ ਪਾਰਟੀ ਦਾ ਸਮਰਥਨ ਕਰਦੇ ਸੀ ਉਹ ਤੋਂ ਟੁੱਟ ਕੇ ਐਤਕੀ ਵੱਖਰੇ ਪਾਸੇ ਭੁਗਤ ਗਏ। ਸੋ ਇਹ ਸਮੀਕਰਨ ਬਦਲਦੇ ਰਹਿੰਦੇ ਨੇ। ਜੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਚੀਜ਼ ਦਾ ਹਵਾਲਾ ਦੇਈਏ ਤਾਂ ਕਿਸਾਨ ਤਾਂ ਪਹਿਲਾਂ ਹੀ ਥੋੜ੍ਹੇ ਵਿਮੁੱਖ ਜਿਹੇ ਹੋ ਗਏ ਸੀਗੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਤੋਂ ਹੀ। ਕੀ ਹੁਣ ਜਿਹੜਾ ਵਪਾਰੀ ਵਰਗ ਆ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੋਟਰ ਬੇਸ ਦਾ ਇੱਕ ਧੁਰਾ ਮੰਨਿਆ ਜਾਂਦਾ ਸੀ, ਕਿ ਉਹ ਵੀ ਹੁਣ ਪਾਰਟੀ ਤੋਂ ਉਚਾਟ ਹੋ ਰਹੇ ਨੇ ਜੀ?
ਦੇਖੋ, ਜਦੋਂ ਆਮ ਆਦਮੀ ਪਾਰਟੀ 92 MLA ਨਾਲ ਪੰਜਾਬ ਦੀ ਸੱਤਾ 'ਚ ਆਈ ਆ ਤਾਂ ਸਮੁੱਚੇ ਪੰਜਾਬ ਨੇ ਵੋਟ ਪਾਈ ਆ। ਉਹ ਪਿੰਡਾਂ 'ਚੋਂ ਵੀ ਜਿੱਤ ਕੇ ਆਏ, ਉਹ ਸ਼ਹਿਰਾਂ 'ਚੋਂ ਵੀ ਜਿੱਤ ਕੇ ਆਏ, ਉਹ ਵੱਡੇ ਵੱਡੇ ਲੀਡਰਾਂ ਦੇ ਘਰਾਣਿਆਂ 'ਚੋਂ ਵੀ ਜਿੱਤ ਕੇ ਆਏ ਅਤੇ ਉਹ ਸਾਰੇ ਦਬਦਬਾਏ ਵਾਲੇ ਹਲਕਿਆਂ 'ਚੋਂ ਵੀ ਜਿੱਤ ਕੇ ਆਏ। ਸੋ 92 MLA 117 'ਚੋਂ ਜਿੱਤਣਾ ਤਾਂ ਸਾਰੇ ਪੰਜਾਬ ਨੇ ਵੋਟ ਪਾਈ। ਕੋਈ ਜਾਤ ਵਾਲਾ ਫੈਕਟਰ ਨਹੀਂ, ਕੋਈ ਧਰਮ ਵਾਲਾ ਫੈਕਟਰ ਨਹੀਂ, ਕੋਈ ਖਿੱਤੇ ਵਾਲਾ ਫੈਕਟਰ ਨਹੀਂ, ਹੈ ਨਾ। ਪੰਜਾਬ ਨੇ ਇੱਕ ਸੁਰ 'ਚ ਸੋਚ ਕੇ ਵੋਟ ਪਾਈ। ਪਰ ਜਦੋਂ ਤੁਸੀਂ ਫਿਰ ਪਿੰਨ ਪੁਆਇੰਟ ਕਰਦੇ ਹੋ ਕਿ ਆਹ ਬੇਰੁਜ਼ਗਾਰ ਜਿਨ੍ਹਾਂ ਦੀ ਰਜਾਈਆਂ 'ਚ ਜਾ ਕੇ ਰਾਤਾਂ ਕੱਟਦੇ ਸੀ ਤੁਸੀਂ, ਜਿਨ੍ਹਾਂ ਦੀਆਂ ਤਰਪਾਲਾਂ 'ਤੇ ਜਾ ਕੇ ਧੁੱਪੇ ਵੀ ਬਹਿੰਦੇ ਸੀ, ਹੈ ਹੁਣ ਉਹਨਾਂ 'ਚ ਤੁਹਾਨੂੰ ਮੁਸਕ ਆਉਂਦੀ ਆ, ਤੁਸੀਂ ਨੇੜੇ ਵੀ ਨਹੀਂ ਜਾਣਾ ਚਾਹੁੰਦੇ, ਉਹਨਾਂ ਨੂੰ ਧੱਕੇ ਮਾਰਦੇ ਹੋ ਜਾਂ ਰੈਲੀਆਂ ਧਰਨਿਆਂ 'ਚੋਂ ਸਵਾਲ ਪੁੱਛਣ ਆ ਜਾਂ ਤੁਹਾਡੇ ਮੰਤਰੀ ਦੇ ਸਮਾਗਮਾਂ 'ਚ, ਉਹਨਾਂ ਨੂੰ ਪੁਲਿਸ ਧੂ ਕੇ ਲੈ ਕੇ ਜਾਂਦੀ ਆ। ਇਹਦਾ ਮਤਲਬ ਤੁਸੀਂ ਆਪਣੇ ਆਪ ਹੀ ਬੇਰੁਜ਼ਗਾਰਾਂ ਨੂੰ ਤਾਂ, ਨੌਜਵਾਨ ਵਰਗ ਨੂੰ ਤਾਂ ਪਰੇ ਕਰਤਾ, ਧੱਕਤਾ। ਫਿਰ ਤੁਸੀਂ ਦਿੱਲੀ ਵਾਲਿਆਂ ਨੂੰ ਜਿਵੇਂ ਲਿਆਉਣਾ ਸ਼ੁਰੂ ਕੀਤਾ ਹਰ ਥਾਂ ਦੇ ਉੱਤੇ ਕਿ ਜਿਹੜਾ ਵੀ ਆਉਂਦਾ ਆਪਣੀ ਟੀਮ ਨਾਲ ਲਿਆਉਂਦਾ, ਆਪਣੇ ਫੀਲੇ ਨਾਲ ਲਿਆਉਂਦਾ, ਆਪਣੇ ਚੇਅਰਮੈਨ ਲਿਆਉਂਦਾ, ਆਪਣਾ ਸਾਰਾ ਕੁਛ ਲਿਆਉਂਦਾ। ਅੱਜ ਤਾਂ ਪੰਜਾਬ ਸਰਕਾਰ ਨੇ ਪ੍ਰੈਸ ਨੋਟ ਭੇਜਿਆ ਜੀ,
ਜੀ,
ਅਤੇ ਉਹਦੇ ਵਿੱਚ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਉਹਦੀ ਚਰਚਾ ਖੂਬ ਚੱਲੀ ਜਾਂਦੀ ਹੈ ਕਿ ਆਪ ਇਹ ਪੰਜਾਬ ਦੇ ਮੁੱਖ ਮੰਤਰੀ ਲਿਖੇ ਜਾਂਦੇ ਨੇ ਕੇਜਰੀਵਾਲ ਨੂੰ। ਹੁਣ ਕੁਝ ਕਹਿੰਦੇ ਨਹੀਂ ਜੀ, ਗੱਬੇ ਅਤੇ ਪਾਇਆ, ਪਹਿਲਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿਕਰ ਕਰ ਰਹੇ, ਨਾਂ ਪਾਉਣਾ ਭੁੱਲ ਗਏ। ਮਤਲਬ ਇਹ ਵੀ ਸਥਿਤੀ ਹੈ ਕਿ ਮੁੱਖ ਮੰਤਰੀ ਦਾ ਨਾਂ ਭੁੱਲ ਜਾਓ ਪਰ ਕੇਜਰੀਵਾਲ ਜੀ ਦਾ ਨਾਂ ਪੈਣਾ। ਸੋ ਇਸ ਲਈ ਜਿਹੜੇ ਉਹ ਆ ਰਹੇ ਨੇ ਉਹਦੇ ਨਾਲ ਇਹਨਾਂ ਦੇ ਖਾਸ ਜਿਹੜੇ ਵਰਕਰ ਸੀ ਉਹ ਵੀ ਨਾਰਾਜ਼ ਤੇ ਨਿਰਾਸ਼ ਨੇ
ਜੀ।
ਪਰ ਜਿਹੜੇ ਵਰਤਾਰੇ ਦਾ ਤੁਸੀਂ ਸਵਾਲ ਕਰ ਰਹੇ ਹੋ, ਇੱਕ ਤਾਜ਼ੀ ਘਟਨਾ 'ਚੋਂ ਸਮਝਣ ਦੀ ਲੋੜ ਹੈ। ਹੋਇਆ ਕਿ ਵਿਜੇ ਜੀ, ਨਾਭਾ ਖੇਤਰ ਦੇ ਵਿੱਚ ਅਗਰਸੇਨ ਸਮਾਰਕ ਦਾ ਨੀਂਹ ਪੱਥਰ ਰੱਖਣ ਗਏ ਸੀ ਅਰਵਿੰਦ ਕੇਜਰੀਵਾਲ
ਜੀ,
ਅਤੇ ਉਹਦੇ ਲਈ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਸੀ। ਸੋ ਅਗਰਸੇਨ ਜੀ ਦੀ ਯਾਦ ਦੇ ਵਿੱਚ ਜਿਹੜਾ ਸਮਾਰਕ ਬਣਾਇਆ ਗਿਆ, ਉਹਦਾ ਨੀਂਹ ਪੱਥਰ ਰੱਖਿਆ ਗਿਆ, ਉਹ ਹਾਲ ਬਣਨਾ, ਉਹ ਪੂਰਾ ਇੱਕ ਪ੍ਰਕਿਰਿਆ ਤਿਆਰ ਹੋਣੀ ਹੈ। ਉੱਥੇ ਪਹਿਲਾਂ ਤਾਂ ਇਹ ਸਵਾਲ ਵੱਡਾ ਖੜਾ ਹੋ ਗਿਆ, ਵਿਜੇ ਜੀ ਅੱਜ ਉਦਘਾਟਨੀ ਪੱਥਰ ਜਦੋਂ ਸਾਹਮਣੇ ਆਇਆ ਤਾਂ ਹਿੰਦੀ 'ਚ ਲਿਖਿਆ ਹੋਇਆ, ਮਤਲਬ ਪੰਜਾਬ ਸਰਕਾਰ ਹੁਣ ਇਸ ਸਥਿਤੀ 'ਚ ਆ ਗਈ ਕਿ ਗੱਲਾਂ ਪੰਜਾਬੀ ਦੀਆਂ, ਜੇ ਕੋਈ ਪੰਜਾਬੀ ਸਰਕਾਰ ਕੰਮ ਨਹੀਂ ਕਰੂਗੀ ਜੀ, ਵਿਭਾਗ ਕੰਮ ਨਹੀਂ ਕਰੂ, ਉਹਦੇ 'ਤੇ ਐਕਸ਼ਨ ਲਵਾਂਗੇ
ਜੀ,
ਅਤੇ ਮੁੱਖ ਮੰਤਰੀ ਉਦਘਾਟਨ ਕਰਨ ਪੱਥਰਾਂ ਦੇ ਉੱਤੇ ਹਿੰਦੀ ਲਿਖੀ ਹੋਵੇ ਫਿਰ ਸਵਾਲ ਤਾਂ ਹੋਊਗਾ। ਮੈਂ ਕਹਿੰਦਾ ਮੰਨ ਲਿਆ ਕਿ ਮੁੱਖ ਮੰਤਰੀ ਅਤੇ ਕੇਜਰੀਵਾਲ ਜੀ ਨੇ ਪਹਿਲਾਂ ਪੱਥਰ ਪੜ੍ਹਿਆ ਹੋਣਾ, ਪਰ SDM DC ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ
ਜੀ,
ਅਤੇ ਜਿਹੜਾ ਜਿਹੜੇ ਭਾਈਚਾਰੇ ਵੱਲੋਂ ਸਮਾਗਮ ਆ ਉਹਦੀ ਵੀ ਤਾਂ ਜ਼ਿੰਮੇਵਾਰੀ ਬਣਦੀ ਆ ਨਾ, ਵੀ ਪੰਜਾਬ 'ਚੋਂ ਤਾਂ ਘੱਟੋ ਘੱਟ ਆਪਣੀ ਮਾਂ ਬੋਲੀ ਨੂੰ ਤਾਂ ਅਪਣਾ ਕੇ ਰੱਖੋ ਜਿਹਦੇ ਸਿਰ 'ਤੇ ਰੋਜ਼ੀ ਰੋਟੀ ਕਮਾਉਂਦੇ ਹੋ। ਸੋ ਆਹ ਵੀ ਇੱਕ ਚਰਚਾ ਰਹੀ। ਇਹ ਸਭ ਦੇ ਦਰਮਿਆਨ ਜਿਹੜਾ ਪਹਿਲੂ ਆਇਆ ਕਿਸਾਨਾਂ ਵਾਲਾ, ਕਿਸੇ ਸਮੇਂ ਕੋਈ ਸ਼ੱਕ ਨਹੀਂ ਵੱਡੀ ਗਿਣਤੀ 'ਚ ਕਿਸਾਨੀ ਵੋਟ ਵੀ ਪਈ ਆਮ ਆਦਮੀ ਪਾਰਟੀ ਨੂੰ, ਤਾਂ ਹੀ ਜਿੱਤੀ ਨਾ
ਜੀ,
ਪਿੰਡਾਂ ਦੀ ਵੋਟ ਵੀ ਪਈ ਤਾਂ ਹੀ ਜਿੱਤੀ ਨਾ। ਪਰ ਆਹ ਜੋ ਹੁਣ ਤਾਜ਼ਾ ਘਟਨਾਕ੍ਰਮ ਸ਼ੰਭੂ ਖਨੌਰੀ ਵਾਲਾ ਵਾਪਰਿਆ, ਜਿਵੇਂ ਅੰਦੋਲਨ ਡੱਲੇ ਵਾਲਾ ਉਹਨਾਂ ਵਾਲਾ, ਉਹ ਸਾਰੀ ਪ੍ਰਕਿਰਿਆ, ਉਹ ਤੋਂ ਬਾਅਦ ਲਗਾਤਾਰ ਇਹਨਾਂ ਦੀ ਘੇਰਾਬੰਦੀ ਹੋ ਰਹੀ ਆ, ਉਹ ਤੋਂ ਬਾਅਦ ਜਿਹੜੀ ਵੀ ਧਰ SKM ਦੂਜੀ ਆਈ ਧਰਨੇ ਪ੍ਰਦਰਸ਼ਨ ਕਰਨ ਉਹਨੂੰ ਚੱਕ ਲਓ, ਗ੍ਰਿਫਤਾਰ ਕਰ ਲਓ, ਘਰਾਂ 'ਚੋਂ ਚੱਕ ਲਓ, ਉਹ ਸਾਰੀ ਪ੍ਰਕਿਰਿਆ 'ਚ ਕਿਸਾਨੀ ਤਾਂ ਮਜ਼ਦੂਰ ਤਾਂ ਹੋ ਗਏ ਦੂਰ, ਮੁਲਾਜ਼ਮ ਪਹਿਲਾਂ ਔਖੇ ਤੁਰੇ ਆਉਂਦੇ ਨੇ। ਲੈ ਦੇ ਕੇ ਇਹਨਾਂ ਨੂੰ ਲੱਗਦਾ ਸੀ ਕਿ ਇੱਕ ਵੋਟ ਬੈਂਕ ਹੈ ਸ਼ਹਿਰੀ ਵਪਾਰੀ ਵੋਟ ਬੈਂਕ, ਜਿਹਦੇ 'ਤੇ BJP ਦੀ ਵੀ ਨਜ਼ਰ ਹੈ, ਜਿਹ 'ਚੋਂ ਕਾਂਗਰਸ ਵੀ ਭਾਲਦੀ ਹੈ, ਜਿਹਦੇ ਵਿੱਚ ਅਸੀਂ ਵੀ ਬੜੇ ਹੋਏ ਹਾਂ, ਅਤੇ ਸਰਕਾਰ ਨੂੰ ਨੇੜੇ ਲਾਉਣਾ ਆਸਾਨ ਹੁੰਦਾ। ਹੁਣ ਲੁਧਿਆਣਾ ਜਿਵਣੀ ਚੋਣ ਇਹਦੀ ਇੱਕ ਪ੍ਰੈਕਟਿਸ ਹੋਊਗੀ ਇਹਨਾਂ ਦੀ ਕਿ ਹਾਂ ਉਹ ਕੀ ਹੈ। ਪਰ ਜਿਹੜੇ ਅਗਰਸੇਨ ਸਮਾਰਕ ਦਾ ਨੀਂਹ ਪੱਥਰ ਰੱਖਣ ਗਏ ਵਿਜੇ ਜੀ,
ਜੀ,
ਨਾਭਾ ਦਾ, ਨਾਭਾ ਖੇਤਰ ਦੇ ਵਿੱਚ ਚੰਗਾ ਵੱਡੀ ਗਿਣਤੀ 'ਚ ਅਗਰਵਾਲ ਭਾਈਚਾਰਾ, ਔਰ ਕੇਜਰੀਵਾਲ ਜੀ ਮੁੱਖ ਮਹਿਮਾਨ ਹੋਣ, ਭਗਵੰਤ ਮਾਨ ਜੀ ਦੀ ਅਗਵਾਈ 'ਚ ਸਮਾਗਮ ਹੋਵੇ, ਸਰਕਾਰ ਦਾ ਪੂਰਾ ਤੰਤਰ ਯੰਤਰ ਲੱਗਿਆ ਹੋਵੇ, ਹਜ਼ਾਰਾਂ 'ਚ ਕੁਰਸੀਆਂ ਲੱਗੀਆਂ ਹੋਣ, 700 VIP ਅਗਰਵਾਲ ਪਰਿਵਾਰਾਂ ਨੂੰ VIP ਕਾਰਡ ਗਏ ਹੋਣ
ਜੀ,
VIP ਇਨਵੀਟੇਸ਼ਨ, ਉਹ ਤੋਂ ਬਿਨਾਂ ਖੁੱਲ੍ਹਾ ਸੱਦਾ ਤਾਂ ਹੁੰਦਾ ਹੀ ਹੈ ਜੇ ਸਮਾਗਮ 'ਚ, ਬਾਕੀ ਧਿਰਾਂ ਦੇ ਨੁਮਾਇੰਦਿਆਂ ਨੇ ਵੀ ਆਉਣਾ ਹੈ, ਬਾਕੀ ਭਾਈਚਾਰੇ ਨੇ ਵੀ ਆਉਣਾ ਹੈ, ਪਰ ਅਚੇਚੇ ਤੌਰ 'ਤੇ ਅਗਰਵਾਲ ਭਾਈਚਾਰੇ ਦੇ VIP 700 ਕਾਰਡ ਸੀ। ਹੁਣ ਉੱਥੇ ਨਰੇਗਾ ਵਾਲੇ ਵੀ ਬਿਠਾਏ ਨੇ, ਹੈਂ, ਉੱਥੇ ਸਰਕਾਰੀ ਕੁਝ ਮੁਲਾਜ਼ਮ ਵੀ ਬਿਠਾਏ ਨੇ, ਪੁਲਿਸ ਵਾਲਿਆਂ ਨੂੰ ਵੀ ਕਹਿਤਾ ਕਿ ਬੈਠੇ ਵੀ ਰਹੋ ਅਤੇ ਜੇ ਕੋਈ ਉੱਠ ਕੇ ਜਾਵੇ ਸਮਾਗਮ 'ਚ ਉਹਨੂੰ ਬਾਹਰ ਵੀ ਨਹੀਂ ਜਾਣ ਦੇਣਾ, ਇਹ ਵੀ ਹਦਾਇਤ ਹੋ ਗਈ ਕਿ ਜਿਹੜਾ ਅੰਦਰ ਆ ਗਿਆ ਉਹਨੂੰ ਜਾਣ ਨਹੀਂ ਦੇਣਾ ਬਾਹਰ। ਪਰ ਤਾਂ ਵੀ ਵਿਜੇ ਜੀ ਕੁਰਸੀਆਂ 250 ਭਰੀਆਂ ਹੋਣ।
ਜੀ
ਇਹ ਆਪਣੇ ਆਪ ਸਵਾਲ ਹੈ ਕਿ ਜਿਸ ਖਾਸ ਕਰਕੇ ਤੁਸੀਂ ਇੱਕ ਅਚੇਚੇ ਇੱਕ ਭਾਈਚਾਰੇ ਨੂੰ ਧਿਆਨ 'ਚ ਰੱਖ ਕੇ ਸਮਾਗਮ ਰੱਖਿਆ, ਉਹਨਾਂ ਦੇ ਮਤਲਬ ਕਿ ਧਿਰ ਨੂੰ ਧਿਆਨ 'ਚ ਰੱਖ ਕੇ ਤੁਸੀਂ ਉਹ ਪ੍ਰੋਗਰਾਮ ਉਲੀਕਿਆ, ਅਗਰਸਿੰਘ ਜੀ ਦੇ ਸਮਾਰਕ ਦਾ ਨੀਂਹ ਪੱਥਰ ਰੱਖਣ ਗਏ ਅਤੇ ਤੁਹਾਡੇ ਉਸ ਪੰਡਾਲ ਦੇ ਵਿੱਚ ਕੁਰਸੀਆਂ ਖਾਲੀ ਹੋਣ ਅਤੇ ਜਿਹੜੇ ਵੀ ਆਈ ਪੀ ਕਾਰਡ 700 ਦਿੱਤੇ ਹੋਣ ਉਹਦੇ ਵਿੱਚੋਂ ਵੀ 100-150 ਬੰਦਾ ਹੀ ਆਵੇ, ਪੂਰੇ ਪੰਡਾਲ 'ਚ 250 ਹੋਣ, ਇਹ ਤੋਂ ਕੀ ਅੰਦਾਜ਼ਾ ਲਾਉਂਗੇ ਫਿਰ?
ਜੀ
ਇਹ ਪੰਜਾਬ ਭਰ 'ਚ ਚਰਚਾ ਕਿ ਇਹਦਾ ਮਤਲਬ ਵਪਾਰੀਆਂ ਦਾ ਵੀ ਮੋਹ ਭੰਗ ਹੋ ਗਿਆ। ਵੈਸੇ ਤਾਂ ਜਦੋਂ ਸ਼ੰਭੂ ਖਨੌਰੀ ਚੱਕਿਆ ਸੀ ਨਾ ਧਰਨਾ, ਤਦ ਇਹ ਕਹਿੰਦੇ ਸੀ ਪੰਜਾਬ 'ਚ ਇਨਵੈਸਟਮੈਂਟ ਰੁਕੀ ਹੋਈ ਆ।
ਜੀ
ਬਈ ਜੇ ਉਹਦੇ ਖੁੱਲ੍ਹਣ ਤੋਂ ਬਾਅਦ ਇਨਵੈਸਟਮੈਂਟ ਖੁੱਲ੍ਹ ਕੇ ਆ ਗਈ ਹੁੰਦੀ, ਵਪਾਰੀਆਂ ਦੀ ਪੌਂ ਬਾਰਾਂ ਹੁੰਦੀ, ਤਾਂ ਥੋੜ੍ਹਾ ਧੰਨਵਾਦ ਕਰਨੇ ਗੁਲਦਸਤੇ ਲੈ ਕੇ ਆ ਜਾਂਦੇ, ਉਹ ਘੱਟੋ ਘੱਟ ਨਾਭਾ ਖੇਤਰ ਦੇ ਆ ਹੀ ਜਾਂਦੇ, ਪਟਿਆਲੇ ਤੋਂ ਆ ਜਾਂਦੇ। ਪਟਿਆਲਾ ਤੁਸੀਂ ਕੱਲ੍ਹ ਕਾਲੀ ਮਾਤਾ ਦੇ ਮੰਦਿਰ ਵੀ ਜਾ ਕੇ ਆਏ ਹੈ, ਤੁਸੀਂ ਇਹ ਵੀ ਉੱਥੇ ਐਲਾਨ ਕੀਤਾ। ਕੇਜਰੀਵਾਲ ਜੀ ਐਲਾਨ ਕਰਦੇ ਅੱਜ ਕੱਲ੍ਹ ਸਾਰੇ, ਕੇਜਰੀਵਾਲ ਜੀ ਅੱਜ ਵੀ ਕੇਜਰੀਵਾਲ ਜੀ ਦੇ ਫੱਟੇ ਲੱਗ ਗਏ ਪੰਜਾਬ 'ਚ ਕਿ ਈਜੀ ਰਜਿਸਟਰੀ, ਪੰਜਾਬੀ ਦਾ ਸ਼ਬਦ ਵੀ ਨਹੀਂ ਲੱਗਿਆ ਲੱਭਿਆ ਇਹਨਾਂ ਨੂੰ ਕਿ ਆਸਾਨ ਰਜਿਸਟਰੀ ਪ੍ਰਕਿਰਿਆ ਕਰ ਅਪਣਾ ਲਈ ਅਸੀਂ ਹੁਣ, ਹੈ ਨਾ
ਜੀ,
ਈਜੀ ਦੇ ਨਾਂ ਦੇ ਉੱਤੇ। ਮਤਲਬ ਕਿ ਉਹ ਉੱਥੇ ਵੀ ਉਹ ਕਹਿ ਰਹੇ ਸੀ ਕਿ ਅਸੀਂ ਵਪਾਰ ਮੰਡਲ ਬਣਾ ਰਹੇ ਹਾਂ ਜੀ, ਜਿਹੜੇ ਜ਼ਿਲ੍ਹਾ ਪੱਧਰ 'ਤੇ ਸਥਾਪਿਤ ਕਰਾਂਗੇ ਅਸੀਂ, ਪੂਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪੱਧਰੀ ਵਪਾਰ ਬੋਰਡ ਬਣਨਗੇ, ਇੱਥੇ ਤੁਹਾਨੂੰ ਅਹੁਦੇ ਮਿਲਣਗੇ ਨੁਮਾਇੰਦੇ। ਉਹਦੇ ਬਾਵਜੂਦ ਵੀ ਵਪਾਰੀ ਭਾਈਚਾਰਾ ਤੁਹਾਡਾ ਧੰਨਵਾਦ ਸ਼ੁਕਰਾਨਾ ਕਰਨ, ਗੁਲਦਸਤੇ ਦੇਣ, ਜਾਂ ਅਗਰਵਾਲ ਭਾਈਚਾਰਾ ਵੀ ਹਾਜ਼ਰੀ 'ਚ ਨਹੀਂ ਆਏ। ਇਸ ਲਈ ਇਹ ਅੱਜ ਦੀ ਖਬਰਾਂ 'ਚ ਚਰਚਾ ਰਹੀ ਹੈ ਮੀਡੀਆ ਅਦਾਰਿਆਂ 'ਚ ਕਿ ਵੀ ਕਿਸਾਨਾਂ ਤੋਂ ਬਾਅਦ, ਮਜ਼ਦੂਰਾਂ ਤੋਂ ਬਾਅਦ, ਬੇਰੁਜ਼ਗਾਰਾਂ ਤੋਂ ਬਾਅਦ, ਹੈ ਨਾ, ਮੁਲਾਜ਼ਮਾਂ ਤੋਂ ਬਾਅਦ ਹੁਣ ਵਪਾਰੀ ਭਾਈਚਾਰੇ ਦਾ ਵੀ ਆਪ ਤੋਂ ਮੋਹ ਭੰਗ। ਬਾਕੀ ਜੀ ਲੁਧਿਆਣਾ ਦੱਸੂਗਾ ਕਾਫੀ ਕੁਛ।
ਇੱਕ ਜਿਹੜੀ ਹੋਰ ਚਰਚਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਦੀਪਕ ਜੀ, ਉਹ ਹੈਗਾ ਵੀ ਕੀ ਪੰਜਾਬ ਸਰਕਾਰ ਨੇ ਕਿਸੇ ਐਡ ਦੇ ਵਿੱਚ ਦਰਬਾਰ ਸਾਹਿਬ ਦੀ ਜਿਹੜੀ ਤਸਵੀਰ ਇਸਤੇਮਾਲ ਕੀਤੀ ਉਹ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਕ੍ਰੀਏਟ ਕੀਤੀ ਸੀ, ਲੋੜ ਕੀ ਪੈ ਗਈ ਪੰਜਾਬ ਦੀ ਸਰਕਾਰ ਨੂੰ? ਵੈਸੇ ਜੀ ਅੱਛਾ ਇਹ ਰਹੀ ਐਡ। ਅੱਛਾ ਜੀ
ਹੈਲੋ, ਇਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਹੈ ਜੀ,
ਥੋੜ੍ਹਾ
ਇਹਦੇ ਵਿੱਚ
ਥੋੜ੍ਹਾ ਕੈਮਰੇ ਦੇ ਮੂਹਰੇ ਲਿਆਇਓ ਜੀ। ਅੱਛਾ ਜੀ 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 ਹਾਂ,
ਇਹ ਫੇਡ ਆਊਟ ਕੀਤੀ ਹੋਈ ਆ ਸਾਰੀ,
ਹਾਂ
ਸਾਰੀ ਥੱਲਿਓਂ ਸੰਗਤ ਵਾਲਾ ਪਾਸਾ ਫੇਡ ਆਊਟ ਕਰਤਾ, ਹੈ ਨਾ, ਸਰੋਵਰ ਵਾਲਾ ਪਾਸਾ, ਐਂਟਰੀ ਵਾਲਾ ਪਾਸਾ ਫੇਡ ਆਊਟ ਕਰਤਾ, ਉੱਪਰ ਵੀ ਰੰਗ ਆਪਣੀ ਮਰਜ਼ੀ ਦਾ ਭਰ ਲਿਆ, ਥੱਲੇ ਵੀ ਰੰਗ ਆਪਣੀ ਮਰਜ਼ੀ ਦਾ ਭਰ ਲਿਆ, ਤੇ ਇਹ AI ਰਾਹੀਂ ਬਣਾਈ, SGPC ਨੇ ਕਿਹਾ ਕਿ AI ਰਾਹੀਂ ਬਣਾਈ ਹੈ। ਮਤਲਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਅੱਜ ਕੱਲ੍ਹ ਗੂਗਲ 'ਤੇ ਓਰੀਜਨਲ ਪਈਆਂ ਨੇ,
ਜੀ ਜੀ ਜੀ,
ਇੰਟਰਨੈੱਟ 'ਤੇ ਓਰੀਜਨਲ ਪਈਆਂ ਨੇ। ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਕੋਲ ਸੈਂਕੜਿਆਂ 'ਚ ਤਸਵੀਰਾਂ ਓਰੀਜਨਲ ਪਈਆਂ ਨੇ, ਉਹਨਾਂ ਦੇ ਫੋਟੋਗ੍ਰਾਫਰਾਂ ਵੱਲੋਂ ਖਿੱਚੀਆਂ ਹੋਈਆਂ।
ਹਾਂਜੀ,
ਪੰਜਾਬ ਦੇ ਛੱਡੋ ਦੇਸ਼ ਦੇ ਨਾਮੀ ਗ੍ਰਾਮੀ ਫੋਟੋਗ੍ਰਾਫਰ ਇਸ ਦੀ ਓਰੀਜਨਲ ਫੋਟੋਗ੍ਰਾਫੀ ਬੜੀ ਸਹਿਜਤਾ ਨਾਲ ਸੰਭਾਲ ਕੇ ਬੈਠੇ ਨੇ
ਜੀ।
ਉਸ ਅੰਮ੍ਰਿਤਸਰ ਦੇ ਖੇਤਰ ਦੇ ਵਿੱਚੋਂ ਤੁਹਾਨੂੰ ਓਰੀਜਨਲ ਤਸਵੀਰਾਂ ਜਿੱਥੋਂ ਮਰਜ਼ੀ ਮੰਗਾ ਲਓ, ਆਪਣੇ ਕਿਸੇ ਡਿਪਾਰਟਮੈਂਟ ਵਾਲੇ ਬੰਦੇ ਤੋਂ ਮੰਗਾ ਲਓ, ਕਿਸੇ ਅਧਿਕਾਰੀ ਤੋਂ ਮੰਗਾ ਲਓ, DC ਦੀ ਜ਼ਿੰਮੇਵਾਰੀ ਲਾ ਦਿਓ। ਨਹੀਂ, ਅਸਲ 'ਚ ਇਹ ਪੰਜਾਬ ਸਰਕਾਰ ਨੇ ਲੋਕ ਸੰਪਰਕ ਨੇ ਇਸ਼ਤਿਹਾਰ ਤਿਆਰ ਹੀ ਨਹੀਂ ਕੀਤਾ
ਜੀ।
ਇਹ ਇਸ਼ਤਿਹਾਰ ਪ੍ਰੈਸ ਨੋਟ ਤੋਂ ਲੈ ਕੇ ਇਸ਼ਤਿਹਾਰ ਦਿੱਲੀ ਤੋਂ ਤਿਆਰ ਹੋ ਕੇ ਆਉਂਦੇ ਨੇ। ਸ਼ਾਇਦ ਆਪਾਂ ਇੱਕ ਦਿਨ ਪਹਿਲਾਂ ਹੀ ਜਦੋਂ ਆਪਾਂ ਉਹ ਕੰਨੜ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ, ਉਸ ਦਿਨ ਵੀ ਮੈਂ ਜ਼ਿਕਰ ਕਰ ਰਿਹਾ ਸੀ ਕਿ ਪ੍ਰੈਸ ਨੋਟ ਪਹਿਲਾਂ ਅੰਗਰੇਜ਼ੀ 'ਚ ਤਿਆਰ ਹੁੰਦਾ
ਜੀ ਜੀ,
ਫਿਰ ਉਹਦਾ ਹਿੰਦੀ ਕਰਨ ਹੁੰਦਾ, ਫਿਰ ਪੰਜਾਬੀ ਦੀ ਵਾਰੀ ਆਉਂਦੀ ਹੈ, ਕਿਉਂਕਿ ਇਹ ਦੋਵੇਂ ਹਿੰਦੀ ਤੇ ਅੰਗਰੇਜ਼ੀ ਵਾਲੇ ਦਿੱਲੀ ਵਾਲਿਆਂ ਨੇ ਬਣਾਉਣੇ ਹੁੰਦੇ ਨੇ, ਦਿੱਲੀ ਵਾਲਿਆਂ ਨੇ ਪਾਸ ਕਰਨੇ ਹੁੰਦੇ ਨੇ
ਜੀ,
ਫਿਰ ਕਹਿੰਦੇ ਨੇ ਆ ਵੀ ਇਸਕੀ ਪੰਜਾਬੀ ਕਰਕੇ ਭੇਜ ਦੇਣਾ
ਜੀ।
ਇਹ ਪ੍ਰਕਿਰਿਆ ਇਸੇ ਤਰ੍ਹਾਂ ਇਸ਼ਤਿਹਾਰ ਨੇ, ਦੋ ਇਤਿਹਾਸਕ ਦਿਹਾੜੇ, ਦੋ ਮਹਾਨ ਵਿਰਾਸਤਾਂ, ਆਪਣੇ ਸੁਝਾਅ ਭੇਜੋ, ਦੱਸੋ ਪੰਜਾਬ ਸਰਕਾਰ ਇਹਨਾਂ ਪਾਵਨ ਦਿਹਾੜਿਆਂ ਨੂੰ ਵਿਸ਼ਾਲ ਰੂਪ 'ਚ ਕਿਸ ਤਰ੍ਹਾਂ ਮਨਾਵੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ, ਸ਼੍ਰੀ ਅੰਮ੍ਰਿਤਸਰ ਸਾਹਿਬ ਦਾ 450ਵਾਂ ਸਥਾਪਨਾ ਦਿਵਸ, ਥੱਲੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਫੋਟੋ ਹੈ, ਸਾਰਾ ਕੁਛ ਹੈ, ਇਹ ਪੂਰੇ ਪੂਰੇ ਪੰਨਿਆਂ ਦੇ ਇਸ਼ਤਿਹਾਰ ਛਪੇ। ਸੋ SGPC ਨੇ ਜਦੋਂ ਇਹਨੂੰ ਨੋਟ ਕੀਤਾ ਤਾਂ ਇਹ ਗੱਲ ਬਿਲਕੁਲ ਤਕਨੀਕੀ ਮਾਹਿਰਾਂ ਨੇ ਵੀ ਕਹੀ, ਇਹ ਫੋਟੋ ਨਾਲ ਛੇੜਛਾੜ ਹੈ
ਜੀ,
ਨਾ ਓਰੀਜਨਲ ਆਕਾਸ਼ ਹੈ, ਨਾ ਓਰੀਜਨਲ ਉੱਥੇ ਥੱਲੇ ਵਾਲਾ ਸਰੋਵਰ ਸਾਹਿਬ ਹੈ, ਨਾ ਸੰਗਤ ਦਾ ਵਰਤਾਰਾ। ਸੋ ਪੂਰਾ ਉਹਨੂੰ ਤਕਨੀਕ ਨਾਲ ਬਣਾਇਆ। ਸੋ ਇਹਦੇ ਉੱਤੇ ਉਹਨਾਂ ਨੇ ਇਤਰਾਜ਼ ਪ੍ਰਗਟਾਇਆ ਕਿ ਤੁਸੀਂ AI ਨਾਲ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਛਾੜ। ਤੁਹਾਨੂੰ ਯਾਦ ਹੋਏਗਾ ਵਿਜੇ ਜੀ, ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਲਾਂਚ ਹੋ ਰਹੀ ਸੀ, ਪੂਰੀ ਸ਼ਕਤੀ ਬਖਤੀ ਨਾਲ ਲਾਂਚ ਹੋ ਰਹੀ ਸੀ, ਹੈ ਨਾ, ਉਸ ਸਮੇਂ ਇਹਨਾਂ ਦਾ ਪਹਿਲਾ ਇਸ਼ਤਿਹਾਰ, ਮਤਲਬ ਐਡੀ ਵੱਡੀ ਕੁਤਾਹੀ ਕਿ ਦਰਬਾਰ ਸਾਹਿਬ ਦੀ ਫੋਟੋ ਦੇ ਨਾਲ ਝਾੜੂ ਰੱਖ ਕੇ ਇਹਨਾਂ ਨੇ ਪ੍ਰਕਾਸ਼ਿਤ ਕਰਤਾ ਸੀ
ਜੀ,
ਉਹ ਵੀ ਬਹੁਤ ਵਿਵਾਦ ਹੋਇਆ ਸੀ ਉਸ ਸਮੇਂ, ਤੇ ਅੱਜ ਫਿਰ ਮਤਲਬ ਨਹੀਂ ਬੰਦਾ ਉਹ ਕਹਿੰਦੇ ਨਾ ਦੁੱਧ ਦਾ ਫੂਕਿਆ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ। ਉਹ ਤੋਂ ਬਾਅਦ ਤੁਸੀਂ ਹਰੇਕ ਧਰਮ ਨਾਲ ਸੰਬੰਧਿਤ ਕੋਈ ਵੀ, ਮੈਂ ਇਕੱਲੇ ਸਿੱਖ ਧਰਮ ਦੀ ਗੱਲ ਕਰ, ਸਮੁੱਚੇ ਕਿਸੇ ਵੀ ਧਰਮ ਬਾਰੇ
ਜੀ ਜੀ ਜੀ
ਕੁਛ ਵੀ ਜਾਰੀ ਕਰਨ ਤੋਂ ਪਹਿਲਾਂ 4 ਵਾਰ ਸੋਚੋ, 100 ਵਾਰ ਕਿਸੇ ਤੋਂ ਜਾਣਕਾਰੀ ਲਓ। ਇੱਥੇ ਕਿੰਨਾ ਕੁ ਫਰਕ ਪੈਂਦਾ ਸੀ ਜੇ SGPC ਤੇ ਮੰਗਵਾ ਲੈਂਦੇ ਜੀ ਫੋਟੋ,
ਜੀ
SGPC ਨਾਲ ਰਾਬਤਾ ਹੀ ਕਰ ਲੈਂਦੇ, SR ਜਾਰੀ ਕਰਨ ਲੱਗਿਆ। ਸਕਾਂ ਤੇ ਭਾਈਵਾਲ ਬਣਾਉਂਦੇ, ਉਹਨਾਂ ਨੂੰ ਪੰਜਾਬ ਸਰਕਾਰ ਭਾਈਵਾਲ ਬਣਾਉਂਦੀ। SGPC ਦੀ ਅਗਵਾਈ 'ਚ ਅਸੀਂ ਮਨਾਉਂਦੇ ਹਾਂ ਜੀ ਇਕੱਠੇ,
ਜੀ
SGPC ਕਰੇ ਜੀ ਉਦਮ। ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿੰਦੇ ਸਰਕਾਰ ਉਸ ਧਾਰਮਿਕ ਖੇਤਰਾਂ ਦਾ, ਉਹਨਾਂ ਸ਼ਹਿਰਾਂ ਦਾ, ਉਹਨਾਂ ਕਸਬਿਆਂ ਦਾ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ, ਜਿਹੜੀ ਧਾਰਮਿਕ ਨਗਰੀਆਂ ਨੇ, ਉਹਨਾਂ ਨਗਰੀਆਂ ਦੇ ਵਿਕਾਸ ਕਾਰਜਾਂ 'ਚ ਰੋਲ ਨਿਭਾਵੇ, ਹੈ ਨਾ। ਇਹ ਦਿਹਾੜੇ SGPC ਮਨਾ ਰਹੇਗੀ, ਅਜਿਹੀਆਂ ਗਲਤੀਆਂ ਨਾ ਕਰੋ। ਉਹਨਾਂ ਨੇ ਇਹਨਾਂ ਨੂੰ ਮਾਫ਼ੀ ਮੰਗਣ ਦੀ ਹਦਾਇਤ ਕੀਤੀ ਹੈ,
ਜੀ
ਇਹ ਇਸ਼ਤਿਹਾਰ ਵਾਪਸ ਲੈਣ ਦੀ ਹਦਾਇਤ ਕੀਤੀ ਹੈ, ਅਤੇ ਨਹੀਂ ਤਾਂ ਕਹਿੰਦੇ ਕਿ ਕਾਨੂੰਨੀ ਕਾਰਵਾਈ ਲਈ ਵੀ ਅਸੀਂ ਤਿਆਰ ਹੋਵਾਂਗੇ। ਸੋ ਇਹ ਗਲਤੀਆਂ ਜਿਹੜੀਆਂ ਨੇ ਫਿਰ ਕਈ ਵਾਰ ਆਉਣ ਵਾਲੇ ਸਮੇਂ 'ਚ ਸਿਆਸੀ ਤੌਰ 'ਤੇ ਬਹੁਤ ਭਾਰੂ ਪੈ ਜਾਂਦੀਆਂ।
ਅਤੇ ਦੀਪਕ ਜੀ, ਲੁਧਿਆਣੇ ਜ਼ਿਮਨੀ ਚੋਣ ਦੀ ਤਾਰੀਖ ਅਤੇ ਨਤੀਜਿਆਂ ਦੀ ਤਾਰੀਖ ਐਲਾਨ ਦਿੱਤੀ ਗਈ ਹੈ, ਅਗਲੇ ਮਹੀਨੇ ਬਾਈ ਇਲੈਕਸ਼ਨ ਹੋਏਗਾ ਜੀ ਲੁਧਿਆਣਾ ਵੈਸਟ।
ਬਿਲਕੁਲ ਜੀ, ਲੁਧਿਆਣਾ ਪੱਛਮੀ ਦੀ, ਵੈਸੇ ਤਾਂ ਉਮੀਦਵਾਰਾਂ ਤਾਂ ਪਹਿਲਾਂ ਹੀ ਲੜ ਰਹੇ ਨੇ ਵਿਚਾਰੇ
ਜੀ।
ਸਭ ਤੋਂ ਪਹਿਲਾਂ ਆਪਾਂ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਬਾਰੇ ਕਿੰਨੀ ਵਾਰ ਗੱਲ ਕੀਤੀ ਆ ਕਿ ਸੰਜੀਵ ਅਰੋੜਾ ਨਾਲੋਂ ਵੀ ਕੇਜਰੀਵਾਲ ਜੀ, ਮਨੀਸ਼ ਸਿਸੋਦੀਆ, ਜਸਵਿੰਦਰ ਜੈਨ ਜੀ, ਹੁਣ ਤਾਂ ਇੱਕ ਅਨਾਰ 100 ਬਿਮਾਰ ਵਾਲੀ ਸਥਿਤੀ ਹੋ ਗਈ। ਇਸ ਸੀਟ ਤੋਂ ਉੱਤੋਂ ਅਰਵਿੰਦ ਕੇਜਰੀਵਾਲ ਵੀ ਰਾਜ ਸਭਾ ਜਾਣ ਦੀਆਂ ਗੱਲਾਂ ਸੀ, ਹੁਣ ਉਸ ਲਾਈਨ ਦੇ ਵਿੱਚ ਮਨੀਸ਼ ਸਿਸੋਦੀਆ ਵੀ ਖੜੇ ਨੇ, ਕਿਉਂਕਿ ਆਪਾਂ ਪਹਿਲਾਂ ਗੱਲ ਕਰ ਚੁੱਕਿਆ ਕਿ ਭੱਜੀ ਨੇ ਅਸਤੀਫਾ ਦੇਣੋਂ ਇਨਕਾਰ ਕਰਤਾ ਸੀਟ ਛੱਡਣੋਂ,
ਜੀ
ਇਸ ਲਈ ਉਹ ਵੀ ਸੋਚਦੇ ਆ ਕਿ ਮੈਨੂੰ ਭੇਜ ਦਿੱਤਾ ਜਾਵੇ। ਸਤਿੰਦਰ ਜੈਨ ਕਹਿੰਦਾ ਜੇ ਤੁਸੀਂ ਦੋਵਾਂ ਨੇ ਨਹੀਂ ਜਾਣਾ ਮੈਨੂੰ ਵੀ ਭੇਜ ਦਿਓ, ਠੀਕ ਹੈ ਨਾ। ਇਸ ਲਈ 1 ਨਾਲ 100 ਬਿਮਾਰ ਹੈ, ਤਾਂ ਸੰਜੀਵ ਅਰੋੜਾ ਨਾਲ ਉਹ 3 ਲੀਟਰ ਕਾਲੇ ਨੇ
ਜੀ,
ਕਿ ਕਿਸੇ ਤਰ੍ਹਾਂ ਅਸੀਂ ਚੱਲ ਜਾਈਏ। ਅਤੇ ਤੁਹਾਨੂੰ ਯਾਦ ਹੋਣਾ ਜਦੋਂ ਦਿੱਲੀ ਵਾਲਾ ਸਵਾਤੀ ਮਾਲੀਵਾਲ ਵਾਲਾ ਕਾਂਡ ਹੋਇਆ ਸੀਗਾ, ਉਹਨੂੰ ਅਸਤੀਫਾ ਲਿਆ ਜਾ ਰਿਹਾ ਸੀ, ਉਹਨਾਂ ਨਾਲ ਲੜਾਈ ਝਗੜਾ ਹੋਇਆ ਸੀ, ਉਸ ਸਮੇਂ ਵਿਭਵ ਕੁਮਾਰ ਨੂੰ ਭੇਜਣ ਨੂੰ ਫਿਰਦੇ ਸੀ, ਅਤੇ ਵਿਭਵ ਕੁਮਾਰ ਵੀ ਅੱਜ ਕੱਲ੍ਹ ਪੰਜਾਬ ਵਿੱਚ, ਇਹ ਨਾ ਹੋਵੇ ਕਿ ਚੌਥਾ ਵੀ ਬਿਮਾਰ 1 ਨਾਲ 100 ਬਿਮਾਰ ਵਾਲੀ ਕਹਾਣੀ 'ਚ ਉਹ ਵੀ ਸ਼ਾਮਿਲ ਹੋਵੇ, ਸੋ ਇਸ ਲਈ ਉਹ ਵੀ ਨਾ ਲਾਈਨ 'ਚ ਹੋਵੇ। ਪਰ ਹੁਣ ਬਕਾਇਦਾ ਤੌਰ 'ਤੇ ਚੋਣ ਕਮਿਸ਼ਨ ਵੱਲੋਂ ਤਰੀਕ ਐਲਾਨ ਦਿੱਤੀ ਗਈ ਹੈ, ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ 19 ਜੂਨ ਨੂੰ ਹੈ ਜੀ ਵੋਟਾਂ, ਅਤੇ ਅੱਜ 26 ਤਰੀਕ ਸਾਡਾ ਦਿਨ ਸ਼ਾਮ ਢਲ ਗਈ ਆ, ਰਾਤ ਪੈ ਗਈ ਆ, ਸੋ ਅੱਜ 26 ਮਈ ਤੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ, ਮਤਲਬ ਅੱਜ ਤੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ, ਅੱਜ ਤੋਂ ਚੋਣ ਜ਼ਾਬਤਾ, ਉਹ ਸਾਰੀ ਪ੍ਰਕਿਰਿਆ ਲਾਗੂ ਹੋ ਗਈ। ਸੋ ਚੋਣ ਨੋਟੀਫਿਕੇਸ਼ਨ ਦੇ ਨਾਲ ਹੀ ਇਹ ਪ੍ਰਕਿਰਿਆ ਲਾਗੂ ਹੋ ਜਾਂਦੀ ਹੈ, ਅਤੇ 2 ਜੂਨ ਤੱਕ ਕਾਗਜ਼ ਭਰੇ ਜਾ ਸਕਦੇ ਆ ਜੀ,
ਜੀ
ਅਤੇ 3 ਜੂਨ ਨੂੰ ਕਾਗਜ਼ਾਂ ਦੀ ਪੜਤਾਲ ਹੋਣੀ ਹੈ, 5 ਜੂਨ ਤੱਕ ਨਾਮ ਵਾਪਸ ਲਏ ਜਾ ਸਕਦੇ ਨੇ, 19 ਜੂਨ ਨੂੰ ਵੋਟਾਂ ਪੈਣਗੀਆਂ, ਹੈ ਸਵੇਰੇ ਮਤਲਬ ਕਿ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ, ਸੋ 23 ਜੂਨ ਨੂੰ ਫਿਰ ਨਤੀਜੇ ਆਉਣਗੇ ਜੀ।
ਜੀ
ਭਾਰਤ ਦੇ ਵਿੱਚ 4 ਸੂਬਿਆਂ ਦੀਆਂ 5 ਸੀਟਾਂ 'ਤੇ ਜ਼ਿਮਨੀ ਚੋਣ ਹੈ, ਜਿਹਦੇ ਵਿੱਚੋਂ ਗੁਜਰਾਤ ਦੀਆਂ 2 ਨੇ, ਪੱਛਮੀ ਬੰਗਾਲ ਦੀ 1 ਹੈ, ਕੇਰਲਾ ਦੀ 1 ਹੈ ਅਤੇ ਪੰਜਾਬ ਦੀ 1 ਹੈ, ਸੋ ਇਹ 5 ਸੀਟਾਂ 'ਤੇ ਇਕੱਠੀਆਂ 19 ਜੂਨ ਨੂੰ ਵੋਟਾਂ ਪੈਣੀਆਂ ਅਤੇ ਇਹਨੂੰ ਨਤੀਜੇ ਆਉਣੇ। ਆਮ ਆਦਮੀ ਪਾਰਟੀ ਸਭ ਤੋਂ ਪਹਿਲ ਕਰ ਚੁੱਕੀ ਹੈ ਸੰਜੀਵ ਅਰੋੜੇ ਦੇ ਰੂਪ 'ਚ, ਭਾਰਤ ਭੂਸ਼ਣ ਆਸ਼ੂ ਕਾਂਗਰਸ ਉਮੀਦਵਾਰ, ਇੱਥੋਂ ਭਾਰਤ ਭੂਸ਼ਣ ਆਸ਼ੂ ਇਸ ਸੀਟ ਤੋਂ MLA ਰਹਿ ਚੁੱਕੇ ਨੇ, ਪਿਛਲੀ ਵਾਰ ਜਦੋਂ ਲੋਕ ਸਭਾ ਚੋਣਾਂ ਸੀਗੀਆਂ ਤਾਂ ਇੱਥੋਂ ਰਵਨੀਤ ਬਿੱਟੂ BJP ਵੱਲੋਂ ਚੰਗੀ ਲੀਡ ਲੈ ਗਏ ਸੀ, ਹੈ ਸਭ ਤੋਂ ਵੱਡੀ ਲੀਡ ਉਹਦੀ ਇਸ ਖੇਤਰ 'ਚੋਂ ਨਿਕਲੀ ਸੀ, ਪਰ ਬਾਕੀ ਖੇਤਰਾਂ 'ਚੋਂ ਹਲਕਿਆਂ 'ਚ ਪਛੜ ਗਏ ਸੀ, ਇਸ ਲਈ ਉਹ ਸੀਟ ਨਹੀਂ ਕੱਢ ਸਕੇ। ਸੋ ਹੁਣ ਇਹ ਵੀ ਚਰਚਾ ਕਿ ਉਹ ਕਿਹਨੂੰ ਲਿਆਉਂਦੇ ਨੇ, ਜਦੋਂ ਕਿ ਅਕਾਲੀ ਦਲ ਬਾਦਲ ਤਿੱਲਵਰ ਉਹ ਪਰਉਪਕਾਰ ਸਿੰਘ ਘੁੰਮਣ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਉਮੀਦਵਾਰ ਨੇ, ਜਿਹੜੇ ਬਹੁਤ ਸੂਝਵਾਨ ਔਰ ਸਿਆਣੇ ਸ਼ਿਕਸ਼ਿਤ ਮੰਨੇ ਜਾਂਦੇ ਨੇ, ਉਹਦੇ ਬਾਵਜੂਦ ਵੀ ਲੋਕ ਇਹ ਪਹਿਲਾਂ ਕਹਿੰਦੇ ਨੇ ਕਿ ਵੀ ਪਰਉਪਕਾਰ ਸਿੰਘ ਬਹੁਤ ਸਿਆਣਾ ਬੰਦਾ ਹੈ, ਸਮਝਦਾਰ ਬੰਦਾ ਹੈ, ਹੈ ਨਾ, ਵਿਵੇਕ ਤੋਂ ਕੰਮ ਲੈਣ ਵਾਲਾ, ਲੋਕਾਂ ਨੂੰ ਮਿਲਣਸਾਰ ਹੈ, ਫਿਰ ਉਹੀ ਬੰਦੇ ਜਵਾਬ ਦਿੰਦੇ ਨੇ ਲੁਧਿਆਣਾ ਖੇਤਰ ਦੇ। ਪਰ ਮੁਕਾਬਲਾ ਜੀ ਆਮ ਆਦਮੀ ਪਾਰਟੀ, ਕਾਂਗਰਸ ਤੇ BJP 'ਚ ਹੋਊਗਾ, ਅਜੇ BJP ਦਾ ਉਮੀਦਵਾਰ ਵੀ ਮੈਦਾਨ 'ਚ ਨਹੀਂ ਹੈਗਾ, ਤਾਂ ਵੀ ਲੋਕ ਇਹ ਮੰਨਦੇ ਕਿ ਤਕੋਣਾ ਮੁਕਾਬਲਾ ਹੋਊਗਾ। ਸੋ ਇਸ ਲਈ ਇੱਥੋਂ ਹੁਣ ਦੇਖਣ ਵਾਲੀ ਗੱਲ ਹੈ, ਭਾਰਤ ਭੂਸ਼ਣ ਆਸ਼ੂ ਜਿਹੜੇ ਕਹਿੰਦੇ ਆ ਜੀ ਕਿ ਮੈਨੂੰ ਆਪਣੇ ਪ੍ਰਧਾਨ ਦੀ ਲੋੜ ਨਹੀਂ, ਅੱਜ ਵੱਡੀ ਪ੍ਰੈਸ ਕਾਨਫਰੰਸ ਕੀਤੀ ਵੀ ਆ ਉਹਨਾਂ ਨੇ ਵੱਖ ਵੱਖ ਲੀਡਰਾਂ ਨੂੰ ਬਿਠਾ ਕੇ, ਉਸ ਪ੍ਰਧਾਨ ਤਾਂ ਕਿਤੇ ਲੱਭੇ ਨਹੀਂ ਗਏ, ਸੋ ਇਹ ਸਾਰੀ ਸਥਿਤੀ ਦੇ ਵਿੱਚ ਸੰਜੀਵ ਅਰੋੜਾ ਪੂਰੀ ਸਰਕਾਰੀ ਤਾਕਤ ਝੋਕਣਗੇ, ਜੇ ਰਵਨੀਤ ਬਿੱਟੂ ਆਪਣੇ ਕਿਸੇ ਖਾਸ ਨੂੰ ਟਿਕਟ ਦਵਾ ਲੈਂਦੇ ਨੇ ਫਿਰ BJP ਵੀ ਪੂਰੀ ਸਰਗਰਮੀ ਨਾਲ ਲੜਦੀ ਨਜ਼ਰ ਆਊਗੀ। ਵੈਸੇ BJP ਦੀ ਇਸ ਲਈ ਵੀ ਇਹ ਸੀਟ ਤੋਂ ਸਰਗਰਮੀ ਵੱਧ ਮੰਨੀ ਜਾ ਰਹੀ ਆ, ਇੱਕ ਤਾਂ ਬਿੱਟੂ ਦਾ ਖੇਤਰ ਪੈਂਦਾ
ਜੀ,
ਬਿੱਟੂ ਇੱਥੋਂ ਹਾਰ ਕੇ ਵੀ ਮੰਤਰੀ ਬਣਾਏ ਨੇ, ਅਗਲੇ ਕਹਿਣਗੇ ਜ਼ੋਰ ਲਾ ਭਾਈ। ਦੂਜਾ ਇੱਥੋਂ BJP ਇਹ ਵੀ ਚਾਹੂਗੀ ਕਿ ਸਾਡਾ ਜਹਾਜ਼ ਲੈਂਡ ਕਰਨਾ ਸ਼ੁਰੂ ਕਰੇ, ਅਸੀਂ 2027 ਲਈ ਮਾਹੌਲ ਬਣਾਉਣਾ ਸ਼ੁਰੂ ਕਰੀਏ, ਜੇ ਲੁਧਿਆਣੇ 'ਚ ਨਹੀਂ ਜਿੱਥੇ ਯੂਪੀ ਬਿਹਾਰ ਦੀਆਂ ਵੀ ਬਹੁਤ ਵੋਟਾਂ ਨੇ, ਉਸ ਖੇਤਰ 'ਚ ਵੀ ਅਸੀਂ ਕੋਈ ਦਬਦਬਾ ਨਹੀਂ ਬਣਾ ਪਾਉਂਦੇ, ਫਿਰ ਅਸੀਂ ਕੀ ਕਰਾਂਗੇ। ਇਸ ਲਈ ਲੁਧਿਆਣਾ ਪੱਛਮੀ ਕਾਫੀ ਕੁਛ, ਬੇਸ਼ੱਕ ਇਹਦੇ ਨਤੀਜਿਆਂ ਨਾਲ ਵਿਜੇ ਜੀ ਸਰਕਾਰ ਦੀ ਜਿੱਤ ਹਾਰ 'ਤੇ ਰੱਤਾ ਫਰਕ ਨਹੀਂ ਪੈਣਾ, 94 ਰਹਿਣ, 95 ਹੋਣ, 93 ਹੋਣ, ਕੋਈ ਹੁਣ ਫਰਕ ਨਹੀਂ ਗਾ,
ਜੀ
ਪਰ ਸਰਕਾਰ ਦੀ ਸ਼ਾਖ 'ਤੇ ਬਹੁਤ ਫਰਕ ਪੈਣਾ ਕਿ ਸਾਰਾ ਦਿੱਲੀ ਇੱਥੇ ਢੁਕਿਆ ਹੋਵੇ, ਰਾਜਸਭਾ ਉਮੀਦਵਾਰ ਨੂੰ ਤੁਸੀਂ ਮੈਦਾਨ 'ਚ ਉਤਾਰਿਆ ਹੋਵੇ, ਸਰਕਾਰ ਲੱਗੀ ਹੋਵੇ, ਇਸ ਲਈ ਜੱਦੋ ਜਹਿਦ ਵੱਡੀ ਹੋਊਗੀ ਪਰ ਆਸਾਨ ਨਹੀਂ, ਮੁਕਾਬਲਾ ਕਾਫੀ ਸਖਤ ਹੋ ਸਕਦਾ ਜੀ।
ਜੀ ਦੀਪਕ ਜੀ, ਦਿੱਲੀ ਦੇ ਵਿੱਚ ਏਅਰ ਕੁਆਲਿਟੀ ਦਾ ਮਸਲਾ ਖੜਾ ਹੋ ਗਿਆ ਜੀ, ਹਵਾ ਖਰਾਬ ਹੋ ਗਈ ਦਿੱਲੀ ਦੀ।
ਦਿੱਲੀ ਦੀ ਹਵਾ ਕਦ ਨਹੀਂ ਖਰਾਬ ਹੁੰਦੀ ਜੀ, ਦਿੱਲੀ ਦੀ ਹਵਾ ਤਾਂ ਵੈਸੇ ਹੀ ਖਰਾਬ ਰਹਿੰਦੀ ਹੈ ਜੀ, ਸਾਰੇ ਮੁਲਕ ਨੂੰ ਤੰਗ ਕਰਦਾ ਰਹਿੰਦਾ ਦਿੱਲੀ ਦਾ। ਚਲੋ ਰਾਜਨੀਤਿਕ ਹਵਾ ਤਾਂ ਖਰਾਬ ਹੁੰਦੀ ਹੁੰਦੀ ਹੈ, ਪਰ ਆਮ ਲੋਕਾਂ ਲਈ ਜਿਹੜੀ ਉੱਥੇ ਦੀ ਵਗਣ ਵਾਲੀ ਹਵਾ ਜੀ ਉਹ ਖਰਾਬ ਰਹਿੰਦੀ ਹੈ ਤਾਂ ਬਹੁਤ ਮੁਸ਼ਕਲ ਹੁੰਦੀ ਹੈ। ਪਰ ਵਿਜੇ ਜੀ ਤੁਹਾਨੂੰ ਚੇਤੇ ਹੋਣਾ ਕਿ ਜਦੋਂ ਕੇਜਰੀਵਾਲ ਜੀ ਦੀ ਸਰਕਾਰ ਸੀ ਤਾਂ ਪੰਜਾਬ 'ਚ ਜੇ ਉਲਟ ਸੀ, ਕਾਂਗਰਸ ਦੀ ਸਰਕਾਰ ਸੀ ਤਾਂ ਪੰਜਾਬ ਦਾ ਧੂੰਆਂ ਦਿੱਲੀ ਨੂੰ ਬਹੁਤ ਤੰਗ ਕਰਦਾ ਸੀ। ਜਦੋਂ ਭਗਵੰਤ ਮਾਨ ਜੀ ਦੀ ਸਰਕਾਰ ਆ ਗਈ ਪੰਜਾਬ 'ਚ, ਫਿਰ ਦਿੱਲੀ ਨੂੰ ਪੰਜਾਬ ਦਾ ਧੂੰਆਂ ਬੰਦ ਕਰਨਾ ਤੰਗ ਕਰ ਹਟ ਗਿਆ, ਪਰ ਬੀਜੇਪੀ ਲਈ ਤੰਗ ਕਰਦਾ ਸੀ, ਮਤਲਬ ਚੁਣ ਕੇ ਤੰਗ ਕਰਦਾ ਸੀ,
ਜੀ
ਆਮ ਵਾਲਿਆਂ ਨੂੰ ਨਹੀਂ ਤੰਗ ਕਰਦਾ ਸੀ, ਬੀਜੇਪੀ ਵਾਲਿਆਂ ਨੂੰ ਤੰਗ ਕਰਦਾ ਸੀ, ਮਤਲਬ ਇਹ ਕਮਾਲ ਦੇ ਤਰੀਕੇ ਫਾਰਮੂਲੇ। ਪਰ ਇਹ ਹਮੇਸ਼ਾ ਵਰਤਾਰਾ ਜਦੋਂ ਪੰਜਾਬ ਦੇ ਉੱਤੇ ਸਵਾਲ ਆਉਂਦੇ ਰਹੇ ਤਾਂ ਜਦੋਂ ਪਰਾਲੀ ਦਾ ਧੂੰਏ ਦਾ ਮਸਲਾ ਆਉਂਦਾ ਸੀ,
ਜੀ
ਜਦੋਂ ਕਿ ਉਹਨਾਂ ਦਿਨਾਂ 'ਚ ਮੌਸਮ ਬਦਲਦਾ, ਨਮੀ ਆਉਂਦੀ ਆ, ਉਹ ਸਾਰੇ ਕਾਰਨ ਨੇ, ਦਿੱਲੀ ਦੇ ਆਪਣੇ ਪ੍ਰਦੂਸ਼ਣ ਦੇ ਕਣ ਨੇ ਜਿਹੜੇ ਉਹ। ਹੁਣ ਇਹ ਗੱਲ ਆ ਗਈ ਥੋੜ੍ਹੀ ਅਕਤੂਬਰ ਨਵੰਬਰ ਦੇ 'ਚ ਜਾ ਕੇ ਜਦੋਂ ਪਰਾਲੀ ਝੋਨਾ ਆਉਂਦਾ, ਪਰਾਲੀ ਸੜਦੀ ਹੈ, ਉਹਦੇ ਹਵਾਲੇ ਨਾਲ ਤਾਂ ਇਹ ਪੰਜਾਬ ਨੂੰ ਬਦਨਾਮ ਕਰ ਦੇਣ ਕਿ ਪੰਜਾਬ ਦਾ ਧੂੰਆਂ ਐਡੀ ਦੂਰ ਜਾ ਕੇ ਮਾਰ ਕਰਦਾ ਜੀ।
ਜੀ
ਪਰ ਅੱਜ ਦੀ ਤਰੀਕ ਦੇ ਵਿੱਚ ਜੇ ਦਿੱਲੀ ਦੀ ਹਵਾ ਖਰਾਬ ਹੈ, ਦਿੱਲੀ ਦੇ ਮਤਲਬ ਹਵਾ ਦੇ ਵਿੱਚ ਗੁਣਵੱਤਾ ਦਾ ਪੱਧਰ ਬਹੁਤ ਮਾੜਾ ਹੈ, ਫਿਰ ਦੱਸੋ ਜੀ ਹੁਣ ਪੰਜਾਬ ਨੂੰ ਕਹਿਣਾ ਕਿ ਜਾਂ ਉਹ ਤੋਂ ਵੀ ਗਾਂਹ ਹਿਮਾਚਲ ਨੂੰ ਕਹਿਣਾ, ਕਿਉਂਕਿ ਇਹਨਾਂ ਦੋਵਾਂ 'ਚ ਤਾਂ ਥੋੜ੍ਹੀ ਸਰਕਾਰ ਨਹੀਂ, ਬਾਕੀ ਦਾ ਹਰ ਤਾਂ ਥੋੜ੍ਹੀ ਹੋ ਸਰਕਾਰ ਵਾਲੇ ਦਾਲੇ। ਇਹਨਾਂ ਡਬਲ ਇੰਜਨ ਵਾਲਾ ਰੋਣਾ ਬਹੁਤ ਰੋਂਦੇ ਆ ਜੀ, ਡਬਲ ਇੰਜਨ ਮਤਲਬ ਮੈਨੂੰ ਇਹ ਵੀ ਵਰਤਾਰਾ ਹੈਰਾਨ ਕਰਨ ਵਾਲਾ ਲੱਗਿਆ, ਪ੍ਰਧਾਨ ਮੰਤਰੀ ਜੀ ਵੱਲੋਂ NDA ਨਾਲ ਸੰਬੰਧਿਤ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਗਈ, ਬਈ ਪ੍ਰਧਾਨ ਮੰਤਰੀ ਜੀ NDA ਨਾਲ ਸੰਬੰਧਿਤ ਮੁੱਖ ਮੰਤਰੀਆਂ ਨਾਲ ਬੈਠਕ ਕਿਵੇਂ ਕਰ ਸਕਦੇ ਆ
ਜੀ?
ਬੀਜੇਪੀ ਪਾਰਟੀ ਤਾਂ NDA ਨਾਲ ਸੰਬੰਧਿਤ ਆਪਣੇ ਲੀਡਰਾਂ ਨਾਲ ਬੈਠਕ ਕਰ ਸਕਦੀ ਹੈ, ਪ੍ਰਧਾਨ ਮੰਤਰੀ ਜੇ ਕਰਨਗੇ ਤਾਂ ਸੂਬੇ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਨਾ, ਤੇ ਉਹ ਸਮੁੱਚੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨ, ਉਹਦੇ ਵਿੱਚ ਇਹ ਕਿਉਂ ਹੈ ਕਿ ਪ੍ਰਧਾਨ ਮੰਤਰੀ ਤੁਸੀਂ ਇਕੱਲੇ NDA ਵਾਲੇ ਨੂੰ ਬੁਲਾਉਂਦੇ ਹੋ, ਬਾਕੀਆਂ ਨੂੰ ਅੱਡ ਮਿਲਾਂਗੇ
ਜੀ?
ਜੇ ਨੀਤੀ ਆਯੋਗ 'ਚ ਆਏ ਸੀ ਤਾਂ ਸਾਰੇ ਹੀ ਆਏ ਸੀ, ਉੱਥੇ ਗੱਲ ਹੋ ਹੀ ਗਈ ਸੀ ਨਾ, ਫਿਰ ਵੱਖਰ ਉਹਨਾਂ ਲਈ ਕਿਉਂ? ਇਸ ਲਈ ਆਹੀ ਫਾਰਮੂਲਾ ਇਹਨਾਂ ਦਾ ਡਬਲ ਇੰਜਣ, ਮਤਲਬ ਲੋਕਾਂ ਨੂੰ ਇਹ ਕਹਿੰਦੇ ਆ ਕਿ ਜੇ ਸਾਡੇ ਵਾਲੀ ਪਾਰਟੀ ਦੀ ਸਰਕਾਰ ਹੋਊਗੀ ਫਿਰ ਅਸੀਂ ਕੰਮ ਕਰਾਂਗੇ, ਜੇ ਸਾਡੇ ਵਾਲੀ ਪਾਰਟੀ ਦੀ ਸਰਕਾਰ ਨਹੀਂ ਹੋਊਗੀ ਫਿਰ ਕੰਮ ਨਹੀਂ ਕਰੂਗਾ, ਫਿਰ ਡਬਲ ਇੰਜਣ ਨਹੀਂ ਹੋਊਗਾ। ਹੁਣ ਦਿੱਲੀ ਦੇ ਵਿੱਚ ਤਾਂ ਚਾਰ ਚਾਰ ਇੰਜਣ ਨੇ ਜੀ, ਜੇ ਇਸੇ ਫਾਰਮੂਲੇ ਤੇ ਚੱਲਣਾ, ਕੇਂਦਰ ਦੀ ਸਰਕਾਰ ਉੱਥੇ, LG ਸਾਹਿਬ ਜਿਹਨੂੰ ਸਾਰਾ ਅਧਿਕਾਰ ਦਿੱਤਾ ਵਾ, ਸਰਕਾਰ ਦਾ ਪਾਵਰਾਂ ਦਿੱਤੀਆਂ ਹੋਈਆਂ, ਉਹ ਉੱਥੇ। ਹੁਣ ਤਾਂ ਜਿਹੜੀ ਕੱਚੀ ਪੱਕੀ ਸਰਕਾਰ ਵੀ ਦਿੱਲੀ ਚੁਣੀ ਜਾਂਦੀ ਹੈ ਅੱਧੀ ਪਚੱਧੀ, ਉਹ ਵੀ BJP ਦੀ,
ਜੀ
ਹੋਰ ਛੱਡੋ ਨਗਰ ਨਿਗਮ ਵੀ ਹੁਣ ਤਾਂ ਦਿੱਲੀ ਦਾ, ਦਿੱਲੀ 'ਚ BJP। ਸੋ ਇਹ ਚਾਰ ਇੰਜਣ ਤਾਂ ਦਿੱਲੀ ਦਿੱਲੀ 'ਚ ਨੇ ਜੀ ਤੁਹਾਡੇ, ਉਹ ਤੋਂ ਬਿਨਾਂ NCR ਕਿਹਾ ਜਾਂਦਾ, ਉਹਦੇ ਵਿੱਚ ਹਰਿਆਣੇ ਦਾ ਖੇਤਰ ਵੀ ਆਉਂਦਾ, ਉਹਦੇ ਵਿੱਚ UP ਦਾ ਖੇਤਰ ਵੀ ਆਉਂਦਾ, ਉਹ 'ਚ ਰਾਜਸਥਾਨ ਦਾ ਖੇਤਰ ਵੀ ਆਉਂਦਾ
ਜੀ,
ਤੇ ਵਿਜੇ ਜੀ ਨਾਲ ਤਿੰਨਾਂ ਥਾਵਾਂ 'ਚ ਵੀ BJP ਦੀ ਸਰਕਾਰ ਹੈ ਜੀ, ਉਹਦੇ ਬਾਵਜੂਦ ਵੀ ਦਿੱਲੀ ਦੀ ਹਵਾ ਖਰਾਬ ਹੈ
ਜੀ।
ਹੁਣ ਤਾਂ ਤੁਸੀਂ ਉਹ ਨੀਤੀ ਬਣਾਉਣੀ, ਲਾਗੂ ਕਰਨੀ ਹੈ, ਤੁਸੀਂ ਉਹ ਪ੍ਰਦੂਸ਼ਣ ਘਟਾਉਣਾ ਹੈ, ਤੁਸੀਂ ਉਹ ਸਫਾਈ ਕਰਨੀ ਹੈ, ਮਿਲ ਕੇ ਬਣਾ ਲਓ ਯੋਜਨਾ ਨਾ ਸਾਰਿਆਂ ਨਾਲ, ਤੇ ਫਿਰ ਵੀ ਕਿਉਂ? ਤੇ ਹੁਣ ਨਾ ਪੰਜਾਬ ਦੀ ਪਰਾਲੀ ਦਾ ਮਸਲਾ, ਨਾ ਧੂੰਏ ਦਾ ਮਸਲਾ। ਹੁਣ ਦੱਸੋ, ਅਪ੍ਰੈਲ ਮਹੀਨੇ ਵੀ ਬਹੁਤ ਜ਼ਿਆਦਾ ਖਰਾਬ ਸੀ, ਔਰ ਮਈ ਮਹੀਨੇ ਵੀ ਬਹੁਤ ਖਰਾਬ ਰਹੀ ਹੈ, ਤੇ ਜੂਨ ਮਹੀਨੇ ਵੀ ਅਜੇ ਸੁਧਾਰ ਦੇ ਆਸਾਰ ਨਹੀਂ ਹੈਗੇ, ਜਦੋਂ ਕਿ ਗਰਮੀ ਦੇ ਵਿੱਚ ਕਿਹਾ ਜਾਂਦਾ ਕਿ ਇਹਨਾਂ ਮਹੀਨਿਆਂ 'ਚ ਗੁਣਵੱਤਾ ਸੁਧਰ ਜਾਂਦੀ ਸੀ
ਜੀ।
ਤੇ ਫਿਰ ਇਹਦੇ ਕਾਰਨ ਕੀ ਨੇ, ਹੁਣ ਹਿਸਾਬ ਲਾਉਣ, ਫਿਰ ਸਰਦੀਆਂ ਸਾਨੂੰ ਭੰਡਣ ਲਈ ਤਿਆਰ ਹੋ ਜਾਣਗੇ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।